ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦਿਹਾ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਤਿਗੁਰ ਬਾਣੀ। ਗੁਰਮਤਿ ਦਾ ਸਿਧਾਂਤ ਹੈ ਵੀ ਉਹ ਵਾਹਿਗੁਰੂ ਦੇ ਹੁਕਮ ਨੂੰ ਪਛਾਣ ਕੇ ਤੇ ਉਸ ਖਸਮ ਨੂੰ ਜਾ ਕੇ ਮਿਲਦੇ ਹਨ। ਇਹ ਹੁਣ ਦੂਸਰਾ ਰਹਾਓ ਉਚਾਰਨ ਕਰਕੇ ਭਗਤ ਕਬੀਰ ਜੀ ਨੇ ਵੀ ਇਸ ਸ਼ਬਦ ਦੇ ਸਨਾਨ ਦੀ ਸੰਪੂਰਨਤਾ ਕੀਤੀ ਹੈ।
ਸ੍ਰੀ ਰਾਗ ਤ੍ਰਿਲੋਚਨ ਕਾ ਮਾਇਆ ਮੋਹ ਮਨ ਆਗ ਲੜਾ, ਪ੍ਰਾਣੀ ਜਰਾ ਮਰਨ ਪਾ ਵਿਸਰ ਗਿਆ।
ਹੁਣ ਅੱਗੇ ਦੂਸਰਾ ਸ਼ਬਦ ਸ੍ਰੀ ਰਾਗ ਦੇ ਅੰਦਰ ਭਗਤ ਤ੍ਰਿਲੋਚਨ ਜੀ ਦਾ ਹੈ। ਇਹ ਭਗਤ ਤ੍ਰਿਲੋਚਨ ਜੀ ਇਹ ਇੱਕ ਬ੍ਰਾਹਮਣ ਵੀ ਹੋਏ ਨੇ, ਦੂਸਰੇ ਬਾਣੀਏ ਵੀ ਹੋਏ ਨੇ। ਭਗਤ ਤ੍ਰਿਲੋਚਨ ਦੋ ਹੋਏ ਨੇ। ਸੋ ਇੱਕ ਉਹ ਤ੍ਰਿਲੋਚਨ ਭਗਤ ਜੀ ਸਨ ਜਿਨ੍ਹਾਂ ਦੀ ਸੇਵਾ ਦੇ ਵਿੱਚ ਵਾਹਿਗੁਰੂ ਪਰਮੇਸ਼ਰ 12 ਸਾਲ ਗੋਲਾ ਬਣ ਕੇ ਸੇਵਾ ਕਰਦਾ ਰਿਹਾ ਔਰ ਉਹਨਾਂ ਦੇ ਅੰਦਰ ਬਹੁਤ ਭਗਤੀ ਭਾਵ ਸੀ। ਸੋ ਉਹ ਭਗਤ ਤ੍ਰਿਲੋਚਨ ਜੀ ਜਿਨ੍ਹਾਂ ਨੇ ਭਗਤੀ ਕੀਤੀ, ਇੱਕ ਤ੍ਰਿਲੋਚਨ ਉਹ ਸੀ ਵੀ ਜਿਹੜਾ ਧੰਨੇ ਦਾ ਗੁਰੂ ਬਣਿਆ ਸੀ, ਪਰ ਉਹ ਤਾਂ ਪੱਥਰ ਪੂਜਕ ਸੀ ਨਾ, ਬ੍ਰਾਹਮਣ, ਪਰ ਇਹ ਬਾਣੀਆ ਸੀ ਜਿਹੜਾ ਭਗਤੀ ਭਾਵ ਵਾਲਾ ਸੀ। ਇਹ ਉਹਦੀ ਬਾਣੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਕੀਤੀ ਗਈ ਹੈ ਔਰ ਇਹਦੇ ਵਿੱਚ ਵੀ ਵੈਰਾਗਮਈ ਉਪਦੇਸ਼ ਹੈ। ਭਗਤ ਤ੍ਰਿਲੋਚਨ ਜੀ ਫਰਮਾਉਂਦੇ ਨੇ, ਦੂੜਾ ਆਇਓ ਹੈ ਜਮਹਿ ਤਣਾ, ਇਹ ਰਹਾਉ ਦੀਆਂ ਪੰਕਤੀਆਂ ਨੇ। ਦੂੜਾ ਆਇਓ ਹੈ ਜਮਹਿ ਤਣਾ, ਤਿੰਨ ਆਗਲੜੈ ਮੈਂ ਰਹਿਣ ਨਾ ਜਾਏ। ਕੋਈ ਕੋਈ ਸਾਜਣ ਆਏ ਕਹਿ, ਮਿਲ ਮੇਰੇ ਬੀਠ ਲਾ ਲੈ ਬਾਹੜੀ ਵਲਾਏ, ਮਿਲ ਮੇਰੇ ਰਮਈਆ ਮੈਂ ਲੇਹੇ ਛਡਾਏ। ਰਹਾਓ, ਇਹ ਰਹਾਓ ਦੀਆਂ ਸਾਰੀਆਂ ਪੰਕਤੀਆਂ ਨੇ। ਦੂੜਾ ਆਇਓ ਹੈ ਜਮਹਿ ਤਣਾ, ਭਗਤ ਤ੍ਰਿਲੋਚਨ ਜੀ ਕਹਿੰਦੇ ਨੇ, ਦੂੜਾ ਦਾ ਅਰਥ ਹੈ ਟੋਲਾ, ਦੂੜਾ ਦਾ ਅਰਥ ਹੈ ਗੁਰੂ। ਦੂੜਾ ਆਇਓ ਹੈ ਜਮਹਿ ਤਣਾ, ਇਹ ਤਣਾ ਦਾ ਅਰਥ ਹੈ ਬਲਵਾਨ, ਵੀ ਜਿਹੜੇ ਬਹੁਤ ਬਲਵਾਨ ਜਮਦੂਤ ਨੇ ਉਹਨਾਂ ਦਾ। ਦੂੜਾ ਦਾ ਅਰਥ ਹੈ ਗੁਰੂ, ਉਹਨਾਂ ਦਾ ਟੋਲਾ ਆਇਓ ਹੈ, ਵੀ ਹੁਣ ਉਹ ਨੇੜੇ ਹੀ ਆ ਗਿਆ ਹੈ। ਕਿਉਂਕਿ ਮੁਸਲਮਾਨੀ ਮਤ ਦੇ ਅਨੁਸਾਰ ਜਿਹੜੇ ਮੌਤ ਦੇ 4 ਫਰਿਸ਼ਤੇ ਮੰਨੇ ਨੇ, ਉਹਨਾਂ ਚਾਰਾਂ ਦਾ ਟੋਲਾ ਇਕੱਠਾ ਹੀ ਆਉਂਦਾ ਜਦੋਂ ਕਿਸੇ ਮਨੁੱਖ ਨੂੰ ਲੈ ਕੇ ਜਾਂਦੇ ਨੇ, ਉਸਨੂੰ ਦੂੜਾ ਆਖਿਆ। ਦੂੜਾ ਆਇਓ ਹੈ ਜਮਹਿ ਤਣਾ, ਵੀ ਜਿਹੜੇ ਬਲਵਾਨ ਜਮਦੂਤ ਨੇ ਉਹਨਾਂ ਦਾ ਟੋਲਾ, ਉਹਨਾਂ ਦਾ ਗੁਰੂ ਸਾਡੇ ਨੇੜੇ ਆ ਗਿਆ ਹੈ। ਤਿੰਨ ਆਗ ਲੜੈ ਮੈਂ ਰਹਿਣ ਨਾ ਜਾਏ, ਉਹ ਬੜੇ ਜ਼ਬਰਦਸਤ ਨੇ, ਬੜੇ ਬਲਵਾਨ ਨੇ। ਤਿੰਨ ਆਗ ਲੜੈ ਦਾ ਅਰਥ ਹੈ ਉਹਨਾਂ ਦੇ ਸਾਹਮਣੇ ਮੈਂ ਰਹਿਣ ਨਾ ਜਾਏ, ਮੇਰੇ ਪਾਸੋਂ ਖਲੋਤਾ ਨਹੀਂ ਜਾਣਾ। ਜਦੋਂ ਜਮਦੂਤ ਆਉਂਦੇ ਨੇ ਨਾ, ਤਾਂ ਉਹਨਾਂ ਦੇ ਸਾਹਮਣੇ ਕੋਈ ਵੀ ਮਨੁੱਖ ਖਲੋ ਨਹੀਂ ਸਕਦਾ, ਚਾਹੇ ਕਿਤਨਾ ਵੀ ਸ਼ਹਿਨਸ਼ਾਹ ਹੋਵੇ ਅਤੇ ਚਾਹੇ ਕੋਈ ਕਿਤਨਾ ਵੀ ਬਾਦਸ਼ਾਹ ਹੋਵੇ। ਕੋਈ ਕੋਈ ਸਾਜਣ ਆਏ ਕਹਿ, ਵੀ ਕੋਈ ਕੋਈ ਸੱਜਣ ਜਿਹੜਾ ਵਾਹਿਗੁਰੂ ਦਾ ਪਿਆਰਾ ਹੈ, ਉਹ ਇਸ ਗੱਲ ਨੂੰ ਆ ਕੇ ਸੰਗਤ ਵਿੱਚ ਆਖਦਾ ਹੈ। ਕੀ ਆਖਦਾ ਹੈ? ਮਿਲ ਮੇਰੇ ਬੀਠਲਾ ਲੈ ਬਾਹੜੀ ਬੁਲਾਏ, ਐ ਮੇਰੇ ਬੀਠਲ ਅਕਾਲ ਪੁਰਖ ਵਾਹਿਗੁਰੂ, ਤੂੰ ਆ ਕੇ ਸਾਨੂੰ ਮਿਲ ਲੈ ਬਾਹੜੀ ਬੁਲਾਏ। ਬਾਹੜੀ ਦਾ ਅਰਥ ਹੈ ਬਾਹਾਂ ਨੂੰ ਬੁਲਾਏ ਦਾ ਅਰਥ ਹੈ ਵਲ ਕੇ, ਭਾਵ ਤੂੰ ਸਾਨੂੰ ਆ ਕੇ ਮਿਲ ਅਤੇ ਸਾਨੂੰ ਆਪਣੀਆਂ ਪਿਆਰ ਦੀ ਗਲਵੱਕੜੀ ਵਿੱਚ ਲੈ ਕੇ, ਬਾਹਾਂ ਨੂੰ ਵਲ ਕੇ, ਜੱਫੀ ਪਾ ਕੇ ਸਾਨੂੰ ਆਪਣੇ ਸੀਨੇ ਦੇ ਨਾਲ ਲਾ ਲੈ। ਮਿਲ ਮੇਰੇ ਰਮਈਆ ਮੈਂ ਲੇਹ ਛਡਾਏ, ਐ ਮੇਰੇ ਰਮਈਆ ਵਾਹਿਗੁਰੂ ਤੂੰ ਮੇਰੇ 'ਤੇ ਕਿਰਪਾ ਕਰ, ਤੂੰ ਮੈਨੂੰ ਆ ਕੇ ਮਿਲ ਅਤੇ ਮੈਨੂੰ ਆਪਣੀ ਪਿਆਰ ਦੀ ਗਲਵੱਕੜੀ ਵਿੱਚ ਲੈ ਅਤੇ ਆਪਣੇ ਸੀਨੇ ਦੇ ਨਾਲ ਲਾ। ਇਸ ਢੰਗ ਦੇ ਨਾਲ ਐ ਮੇਰੇ ਵਾਹਿਗੁਰੂ ਮੈਨੂੰ ਇਹਨਾਂ ਜਮਾਂ ਤੋਂ, ਇਸ ਜਮਦੂਤਾਂ ਦੇ ਟੋਲੇ ਤੋਂ ਮੈਨੂੰ ਬਚਾ ਲੈ। ਅਤੇ ਕੁਛ ਵਿਦਵਾਨਾਂ ਨੇ ਦੂੜਾ ਸ਼ਬਦ ਦੇ ਅਰਥ ਹੋਰ ਵੀ ਕਈ ਕੀਤੇ ਨੇ। ਦੂੜਾ ਦਾ ਅਰਥ ਵੀ ਦੌੜ ਕੇ, ਦੂੜਾ ਆਇਓ ਹੈ ਜਮਹਿ ਤਣਾ, ਵੀ ਜਿਹੜਾ ਜਮਾਂ ਦਾ ਤਣਾ ਦਾ ਅਰਥ ਪੁੱਤਰ ਵੀ ਕੀਤਾ, ਜਿਹੜਾ ਜਮਾਂ ਦਾ ਪੁੱਤਰ ਹੈ ਬੁਢੇਪਾ। ਦੂੜਾ ਦਾ ਅਰਥ ਹੈ ਦੌੜ ਕੇ ਆਉਂਦਾ, ਸਾਡੇ ਸਰੀਰ 'ਤੇ ਹਾਵੀ ਹੁੰਦਾ, ਪਰ ਉਹ ਪਹਿਲਾ ਅਰਥ ਹੀ ਮੁੱਖ ਸਮਝਣਾ। ਇਹ 'ਤੇ ਵਿਦਵਾਨਾਂ ਨੇ ਆਪੋ ਆਪਣੇ ਢੰਗ ਦੇ ਨਾਲ ਕੋਈ ਬੁੱਧੀ ਅਨੁਸਾਰ ਅਰਥ ਕੀਤੇ ਨੇ, ਪਰ ਸਿਧਾਂਤਕ ਅਰਥ ਇਹੀ ਹੈ ਵੀ ਜਿਹੜਾ ਬਲਵਾਨ ਜਮਦੂਤਾਂ ਦਾ ਟੋਲਾ ਸੀ ਵੀ ਉਹ ਹੁਣ ਸਾਡੇ ਨੇੜੇ ਆ ਗਿਆ ਹੈ ਔਰ ਉਹ ਬਹੁਤ ਸ਼ਕਤੀਸ਼ਾਲੀ ਨੇ, ਉਹਨਾਂ ਦੇ ਸਾਹਮਣੇ ਮੈਂ ਖਲੋ ਨਹੀਂ ਸਕਦਾ, ਹੇ ਵਾਹਿਗੁਰੂ ਤੂੰ ਹੀ ਮੈਨੂੰ ਉਸ ਤੋਂ ਬਚਾ ਸਕਦਾ ਹੈ। ਲਓ ਹੁਣ ਆਰੰਭ ਤੋਂ ਭਗਤ ਕਬੀਰ ਭਗਤ ਤ੍ਰਿਲੋਚਨ ਜੀ ਫਰਮਾਉਂਦੇ ਨੇ, ਮਾਇਆ ਮੋਹ ਮਨ ਆਗਲੜਾ ਪ੍ਰਾਣੀ ਜਰਾ ਮਰਨ ਪਾਉ ਵਿਸਰ ਗਿਆ। ਹੇ ਪ੍ਰਾਣਾ ਤਾਰੀ ਜੀਵ, ਮਾਇਆ ਮੋਹ ਮਨ ਆਗਲੜਾ ਪ੍ਰਾਣੀ, ਮਾਇਆ ਦਾ ਮੋਹ ਤੇਰੇ ਮਨ ਦੇ ਵਿੱਚ ਆਗਲੜਾ ਦਾ ਅਰਥ ਹੈ ਵੀ ਬਹੁਤ ਜ਼ਿਆਦਾ ਹਾਵੀ ਹੋਇਆ ਹੋਇਆ ਹੈ, ਕਿਉਂਕਿ ਹਰ ਆਦਮੀ ਦੇ ਮਨ ਦੇ ਅੰਦਰ ਮਾਇਆ ਦਾ ਮੋਹ ਇੰਨਾ ਹਾਵੀ ਹੈ ਕਿਤੇ ਵੀ ਸਬਰ ਸ਼ਾਂਤੀ ਵਾਲੀ ਕੋਈ ਗੱਲ ਨਜ਼ਰ ਨਹੀਂ ਆਉਂਦੀ। ਸਹਿਸ ਕਟੇ ਲੱਖ ਕੋ ਉੱਠ ਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤਾਵੈ ਖਪ ਖਪ ਮਰੇ। ਇਹ ਸਾਡੇ ਮਨ ਦੀ ਹਾਲਤ ਸਤਿਗੁਰੂ ਨੇ ਬਿਆਨ ਕੀਤੀ ਹੈ। ਮਾਇਆ ਮੋਹ ਮਨ ਆਗਲੜਾ ਪ੍ਰਾਣੀ, ਹੇ ਪ੍ਰਾਣਾ ਤਾਰੀ ਜੀਵ, ਮਾਇਆ ਦਾ ਮੋਹ ਤੇਰੇ ਮਨ ਦੇ ਵਿੱਚ ਆਗਲੜਾ ਦਾ ਅਰਥ ਹੈ ਬਹੁਤ ਜ਼ਿਆਦਾ ਹਾਵੀ ਹੋਇਆ ਹੋਇਆ ਹੈ, ਅਤੇ ਜਾਂ ਇਸਦਾ ਦੂਸਰਾ ਅਰਥ ਇਹ ਵੀ ਕਈ ਵਿਦਵਾਨਾਂ ਨੇ ਕੀਤਾ, ਮਾਇਆ ਮੋਹ ਮਨ ਆਗਲੜਾ ਪ੍ਰਾਣੀ, ਇਹ ਮਾਇਆ ਇੱਕ ਨਾਗਣੀ ਹੈ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤੁਸੀਂ ਹੀ ਕੋ ਫਿਰ ਖਾਏ। ਇਹ ਜਿਹੜੀ ਮਾਇਆ ਰੂਪੀ ਸਪਣੀ ਦਾ ਮੋਹ ਹੈ ਮਨ ਆਗਲੜਾ, ਵੀ ਇਹ ਤੇਰੇ ਮਨ ਨੂੰ ਆ ਕੇ ਲੱਗਿਆ ਹੋਇਆ, ਇਹ ਤੇਰੇ ਮਨ ਨੂੰ ਆ ਕੇ ਚਿੰਬੜਿਆ ਹੋਇਆ ਹੈ। ਪਰ ਪਹਿਲਾ ਅਰਥ ਮੁੱਖ ਸਮਝਣਾ ਵੀ ਇਹ ਜਿਹੜਾ ਮਾਇਆ ਦਾ ਮੋਹ ਹੈ ਇਸ ਜੀਵ ਦੇ ਮਨ ਦੇ ਵਿੱਚ ਆਗਲੜਾ ਦਾ ਅਰਥ ਹੈ ਵੀ ਬਹੁਤ ਵਧੇਰੇ ਜ਼ਿਆਦਾ ਹਾਵੀ ਹੋਇਆ ਹੋਇਆ ਹੈ। ਜਰਾ ਮਰਨ ਪਉ ਵਿਸਰ ਗਿਆ, ਜਿਸ ਦਾ ਸਦਕਾ ਜਰਾ ਦਾ ਅਰਥ ਹੈ ਬੁਢੇਪਾ, ਤੇ ਆਪਣਾ ਮਰਨ ਦਾ ਡਰ ਵੀ ਇਸ ਨੂੰ ਭੁੱਲ ਗਿਆ ਹੈ।
ਕੁਟੰਬ ਦੇਖ ਬਿਗ ਸਹਿ ਕਮਲਾ ਜਿਉ, ਪਰ ਘਰ ਜੋ ਹੈ ਕਪਟ ਨਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਮਾਇਆ ਕੀ ਹੈ? ਦੋ ਕਿਸਮ ਦੀ ਮਾਇਆ ਹੈ, ਇੱਕ ਜੜ ਦੂਸਰੀ ਚੇਤਨ। ਜਿਹੜੀ ਚੇਤਨ ਮਾਇਆ ਉਹਦੇ ਬਾਰੇ ਜ਼ਿਕਰ ਕਰਦੇ ਨੇ, ਕੁਟੰਬ ਦੇਖ ਬਿਕਸੈ ਕਮਲਾ ਜੋ, ਕੁਟੰਬ ਦਾ ਅਰਥ ਹੈ ਪਰਿਵਾਰ, ਜਿਵੇਂ ਹੁਣ ਘਰਵਾਲੀ ਹੈ, ਧੀਆਂ ਪੁੱਤਰ ਨੇ, ਰਿਸ਼ਤੇਦਾਰ ਨੇ, ਇਹਨਾਂ ਨੂੰ ਵੇਖ ਵੇਖ ਕੇ ਕਮਲ ਦੇ ਫੁੱਲ ਵਾਂਗੂ ਖਿੜ ਜਾਂਦੇ। ਅਤੇ ਫਿਰ ਇੱਥੇ ਹੀ ਬਸ ਨਹੀਂ, ਜਦੋਂ ਜਵਾਨ ਅਵਸਥਾ ਆਉਂਦੀ ਹੈ, ਪਰ ਘਰ ਜੋ ਹੈ ਕਪਟ ਨਰ, ਵੀ ਜਿਹੜੇ ਕਪਟੀ ਲੋਕ ਨੇ, ਅਤੇ ਫਿਰ ਉਹ ਪਰਾਏ ਘਰਾਂ ਨੂੰ ਵੀ ਭੈੜੀ ਨਿਗਾਹ ਦੇ ਨਾਲ ਤਾੜਦੇ ਰਹਿੰਦੇ ਨੇ। ਪਰਾਏ ਘਰਾਂ ਦੇ ਵਿੱਚ ਵਿਕਾਰ ਅਤੇ ਵਿਚਾਰ ਦੇ ਲਈ ਹਮੇਸ਼ਾ ਲਈ ਉਹ ਨਿਗਰਾਨੀ ਕਰਦੇ ਰਹਿੰਦੇ ਹਨ।
ਜਮੈ ਤਣਾ ਤਿੰਨ ਆਗ ਲੜੇ ਮੈਂ ਰਹਿਣ ਨਾ ਜਾਏ, ਕੋਈ ਕੋਈ ਸਾਜਣ ਆਏ ਕਹੇ ਮਿਲ ਮੇਰੇ ਬੀਠ ਲਾਲੇ ਬਾਹੜੀ ਵਲਾਏ, ਮਿਲ ਮੇਰੇ ਰਮਈਆ ਮੈਂ ਲੇਹ ਛਡਾਏ ਰਹਾਉ।
ਇਹ ਰਹਾਉ ਦੀਆਂ ਪੰਕਤੀਆਂ ਹਨ ਸਾਰੀਆਂ, ਔਰ ਇਹਨਾਂ ਦੇ ਵਿੱਚ ਭਗਤ ਤ੍ਰਿਲੋਚਨ ਜੀ ਨੇ ਉਹ ਸਾਰਾ ਨਕਸ਼ਾ ਆਪਣੀ ਅੱਖਾਂ ਦੇ ਸਾਹਮਣੇ ਤੱਕ ਕੇ, ਦੂੜਾ ਆਇਓ ਹੈ ਜਮਹਿ ਤਣਾ, ਜਿਹੜੇ ਬੜੇ ਹੀ ਬਲਵਾਨ ਜਮਦੂਤ ਨੇ, ਉਹਨਾਂ ਦਾ ਟੋਲਾ, ਉਹਨਾਂ ਦਾ ਗਰੋਹ ਸਾਡੇ 'ਤੇ ਚੜ੍ਹ ਕੇ ਆ ਗਿਆ ਹੈ, ਔਰ ਉਹ ਬੜੇ ਸ਼ਕਤੀਸ਼ਾਲੀ ਨੇ, ਮੈਂ ਉਹਨਾਂ ਦੇ ਸਾਹਮਣੇ ਰਹਿ ਨਹੀਂ ਸਕਦਾ, ਮੈਂ ਉਹਨਾਂ ਦੇ ਸਾਹਮਣੇ ਖਲੋ ਨਹੀਂ ਸਕਦਾ। ਹਾਂ, ਜਿਨ੍ਹਾਂ ਦੇ ਮਨ ਦੇ ਵਿੱਚ ਜਮਾਂ ਦਾ ਡਰ ਪੈਦਾ ਹੁੰਦਾ ਹੈ, ਫਿਰ ਉਹ ਕੋਈ ਕੋਈ ਵਿਰਲੇ ਸੱਜਣ ਗੁਰਮੁਖ ਪਿਆਰੇ ਸਤਸੰਗਤ ਵਿੱਚ ਆ ਜਾਂਦੇ ਨੇ, ਅਤੇ ਸਤਸੰਗਤ ਵਿੱਚ ਆ ਕੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਨੇ। ਕਿਹੜੀ ਅਰਦਾਸ? ਮਿਲ ਮੇਰੇ ਬੀਠ ਲੈ ਲੈ ਬਾਹੜੀ ਬੁਲਾਏ, ਐ ਮੇਰੇ ਬੀਠਲ ਭਗਵਾਨ, ਐ ਮੇਰੇ ਵਾਹਿਗੁਰੂ, ਤੂੰ ਸਾਨੂੰ ਆ ਕੇ ਮਿਲ ਅਤੇ ਲੈ ਬਾਹੜੀ ਬੁਲਾਏ, ਤੂੰ ਆਪਣੀਆਂ ਬਾਹਾਂ ਨੂੰ ਵਲ ਕੇ ਗਲਵੱਕੜੀ ਵਿੱਚ ਲੈ ਕੇ ਸਾਡੀ ਰੱਖਿਆ ਕਰ। ਮਿਲ ਮੇਰੇ ਰਮਈਆ ਮੈਂ ਲੇਹ ਛਡਾਏ, ਐ ਮੇਰੇ ਵਾਹਿਗੁਰੂ ਤੂੰ ਮੈਨੂੰ ਆ ਕੇ ਮਿਲ। ਕਿਉਂਕਿ ਇੱਕ ਪਾਸੇ ਜਮਦੂਤ ਨੇ, ਦੂਸਰੇ ਪਾਸੇ ਵਾਹਿਗੁਰੂ ਦੀ ਸ਼ਰਨ ਹੈ, ਵੀ ਜੇ ਜਮਦੂਤਾਂ ਤੋਂ ਡਰ ਕੇ ਰੱਬ ਦੀ ਸ਼ਰਨ ਲੈਣੀ ਹੈ। ਮਿਲ ਮੇਰੇ ਰਮਈਆ ਮੈਂ ਲੇਹ ਛਡਾਏ, ਐ ਮੇਰੇ ਵਾਹਿਗੁਰੂ ਜੀ ਤੁਸੀਂ ਆ ਕੇ ਸਾਨੂੰ ਮਿਲੋ ਅਤੇ ਸਾਨੂੰ ਇਹਨਾਂ ਜਮਾਂ ਤੋਂ ਛਡਾ ਲਵੋ।
ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ, ਸੰਸਾਰ ਸਾਗਰ ਪੈ ਅਮਰ ਭਇਆ।
ਰਹਾਓ ਬਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਨੇ, ਅਨਕ ਅਨਕ ਭੋਗ ਰਾਜ ਵਿਸਰੇ ਪ੍ਰਾਣੀ। ਹਜ਼ੂਰ ਕਹਿੰਦੇ ਇਹ ਪ੍ਰਾਣਾ ਤਾਰੀ ਜੀਵ ਜਿਹੜੇ ਅਨੇਕਾਂ ਹੀ ਭੋਗ ਪਦਾਰਥ ਨੇ ਅਤੇ ਅਨੇਕਾਂ ਤਰ੍ਹਾਂ ਦੇ ਜਿਹੜੇ ਰਾਜ ਕਾਜ ਨੇ, ਇਹਨਾਂ ਦੇ ਵਿੱਚ ਖਾਚਤ ਹੋ ਕੇ ਤੈਨੂੰ ਵਾਹਿਗੁਰੂ ਪਰਮੇਸ਼ਰ ਭੁੱਲ ਗਿਆ। ਕਿਉਂਕਿ ਮਨੁੱਖ ਪਦਾਰਥਾਂ ਦੇ ਵਿੱਚ ਅਤੇ ਜਿਹੜੇ ਹੋਰ ਆਪਣੇ ਰਾਜ ਕਾਜ ਦੇ ਪ੍ਰਬੰਧਾਂ ਦੇ ਵਿੱਚ ਲੱਗ ਕੇ ਰੱਬ ਨੂੰ ਭੁੱਲ ਜਾਂਦਾ ਹੈ। ਸੰਸਾਰ ਸਾਗਰ ਪੈ ਅਮਰ ਪਿਆ, ਇਹ ਜਿਹੜਾ ਸੰਸਾਰ ਸਮੁੰਦਰ ਹੈ ਇਹਦੇ ਕਿਨਾਰੇ ਦੇ ਉੱਤੇ ਰਹਿੰਦਾ ਹੋਇਆ ਇਹ ਆਪਣੇ ਆਪ ਨੂੰ ਅਮਰ ਪਿਆ, ਅਮਰ ਹੋਇਆ ਸਮਝਣ ਲੱਗ ਪਿਆ। ਭਾਵ ਜਿੰਨੇ ਵੀ ਦੁਨੀਆਂ ਦੇ ਲੋਕ ਨੇ ਉਹ ਹੈ ਤਾਂ ਇਸ ਸੰਸਾਰ ਰੂਪੀ ਸਮੁੰਦਰ ਦੇ ਕਿਨਾਰੇ 'ਤੇ, ਜਿਵੇਂ ਕੋਈ ਨਦੀ ਦੇ ਕਿਨਾਰੇ ਰੁੱਖ ਹੋਵੇ ਉਹਨੂੰ ਹਰ ਵੇਲੇ ਮੌਤ ਦਾ ਖਤਰਾ ਬਣਿਆ ਰਹਿੰਦਾ, ਇਸੇ ਤਰ੍ਹਾਂ ਸੰਸਾਰ ਸਮੁੰਦਰ ਦੇ ਕਿਨਾਰੇ 'ਤੇ ਅਸੀਂ ਬੈਠੇ ਹਾਂ, ਪਰ ਅਸੀਂ ਅਨੇਕਾਂ ਤਰ੍ਹਾਂ ਦੇ ਜਿਹੜੇ ਪਦਾਰਥ ਨੇ ਅਤੇ ਅਨੇਕਾਂ ਤਰ੍ਹਾਂ ਦੇ ਰਾਜ ਦੇ ਸੁੱਖ ਨੇ ਉਹਨਾਂ ਦੇ ਵਿੱਚ ਲਾ ਕੇ ਰੱਬ ਨੂੰ ਭੁੱਲੇ ਹੋਏ ਹਾਂ, ਅਤੇ ਸੰਸਾਰ ਸਮੁੰਦਰ ਦੇ ਕਿਨਾਰੇ 'ਤੇ ਰਹਿ ਕੇ ਅਸੀਂ ਆਪਣੇ ਆਪ ਨੂੰ ਅਮਰ ਹੋਇਆ ਸਮਝ ਰਹੇ ਹਾਂ।
ਮਾਇਆ ਮੂਠਾ ਚੇਤਸ ਨਾਹੀ ਜਨਮ ਗਵਾਇਓ ਆਲਸੀਆ।
ਭਗਤ ਤਰਲੋਚਨ ਜੀ ਕਹਿੰਦੇ ਨੇ ਇਹ ਜਿਹੜਾ ਆਲਸੀ ਮਨੁੱਖ ਹੈ, ਦਲਿੱਦਰੀ ਮਨੁੱਖ ਹੈ, ਔਰ ਇਸਨੇ ਆਪਣਾ ਜਨਮ ਵਿਅਰਥ ਗਵਾ ਲਿਆ। ਮਾਇਆ ਮੂਠਾ ਚੇਤਸ ਨਾਹੀ, ਇਹ ਐਸਾ ਮਾਇਆ ਦਾ ਲੁੱਟਿਆ ਹੋਇਆ ਹੈ ਇਹ ਰੱਬ ਨੂੰ ਚੇਤੇ ਹੀ ਨਹੀਂ ਕਰਦਾ। ਜੇ ਹੁਣ ਆਪਾਂ ਧਿਆਨ ਦੇ ਨਾਲ ਦੇਖੀਏ ਵੀ ਜਿੰਨੇ ਦੁਨੀਆਂ ਦੇ ਲੋਕ ਨੇ ਮਾਇਆ ਦੇ ਪਿੱਛੇ ਹੱਥ ਧੋ ਕੇ ਪਏ ਹੋਏ ਨੇ, ਨਾ ਦਿਨ ਵੇਖਦੇ ਨੇ ਰਾਤ ਵੇਖਦੇ ਨੇ, ਪਰ ਜੇ ਕਿਸੇ ਨੂੰ ਕਹਿ ਦਿਓ ਵੀ ਤੁਸੀਂ ਨਿਤਨੇਮ ਕਰਨਾ ਹੈ, ਸਿਮਰਨ ਕਰਨਾ ਹੈ, ਤੁਸੀਂ 8 ਘੰਟੇ ਕੰਮ ਕਰਦੇ ਹੋ, ਚਲੋ 2.5 ਘੰਟੇ ਸਿਮਰਨ ਕਰੋ, ਕੋਈ ਕਰਦਾ? ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹੀ ਇਹ ਕਰ ਸਕਦੇ ਨੇ। ਇਸੇ ਲਈ ਤਾਂ ਗੁਰੂ ਮਹਾਰਾਜ ਕਹਿੰਦੇ ਇਹ ਮਾਇਆ ਦਾ ਲੁੱਟਿਆ ਹੋਇਆ ਜੀਵ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ ਅਤੇ ਮਾਇਆ ਦਾ ਹੀ ਸਿਮਰਨ ਕਰਦਾ ਰਹਿੰਦਾ ਹੈ, ਅਤੇ ਇਸੇ ਢੰਗ ਦੇ ਨਾਲ ਇਸਨੇ ਆਪਣਾ ਜਨਮ ਗਵਾ
ਲਿਆ। ਪ੍ਰਾਣੀ ਰਵ ਸਸ ਤਹਿ ਨਾ ਪ੍ਰਵੇ ਸੰਗ।
ਭਗਤ ਤਰਲੋਚਨ ਜੀ ਕਹਿੰਦੇ ਨੇ ਕਿ ਇਹ ਪ੍ਰਾਣਾ ਤਾਰੀ ਜੀਵ ਵੀ ਜਿਹੜਾ ਅੱਗੇ ਪ੍ਰਲੋਕ ਦਾ ਰਸਤਾ ਹੈ ਨਾ, ਉਹ ਬੜਾ ਹਨੇਰਾ ਰਸਤਾ ਹੈ। ਬੇਖਮ ਕੋਰ ਪੰਥ ਚਾਲਣਾ ਪ੍ਰਾਣੀ, ਬੇਖਮ ਦਾ ਅਰਥ ਹੈ ਜਿਸ ਜਿਹੜਾ ਰਸਤਾ ਬਹੁਤ ਕਠਿਨ, ਬਹੁਤ ਔਖਾ ਹੈ ਅਤੇ ਕੋਰ ਬੜਾ ਭਿਆਨਕ ਹੈ, ਉਸ ਰਸਤੇ ਤੈਨੂੰ ਚੱਲਣਾ ਪਵੇਗਾ। ਰਵ ਸਸ ਤਹਿ ਨਾ ਪ੍ਰਵੇਸ਼ਨ, ਅਤੇ ਯਾਦ ਰੱਖ ਉੱਥੇ ਸੂਰਜ ਅਤੇ ਚੰਦਰਮਾ ਦਾ ਵੀ ਪ੍ਰਵੇਸ਼ ਨਹੀਂ ਹੋਵੇਗਾ, ਭਾਵ ਉੱਥੇ ਸੂਰਜ ਅਤੇ ਚੰਦਰਮਾ ਦੀ ਰੋਸ਼ਨੀ ਵੀ ਨਹੀਂ ਜਾਵੇਗੀ, ਐਸਾ ਉਹ ਹਨੇਰਾ ਰਸਤਾ ਹੈ।
ਮਾਇਆ ਮੋਹ ਤਬ ਬਿਸਰ ਗਿਆ ਜਾਂ ਤਜੀ ਅਲੈ ਸੰਸਾਰੰ।
ਭਗਤ ਤਰਲੋਚਨ ਜੀ ਫਰਮਾਉਂਦੇ ਨੇ ਭਾਈ ਪਹਿਲਾਂ ਤੇ ਮਨੁੱਖ ਮਾਇਆ ਦੇ ਮੋਹ ਦੇ ਵਿੱਚ ਹੀ ਆਪਣਾ ਸਾਰਾ ਜੀਵਨ ਬਰਬਾਦ ਕਰ ਲੈਂਦਾ ਹੈ, ਪਰ ਅਖੀਰ ਦੇ ਉੱਤੇ ਆ ਕੇ ਮਾਇਆ ਦਾ ਮੋਹ ਵੀ ਭੁੱਲ ਗਿਆ। ਕਦੋਂ? ਜਾਂ ਤਜੀ ਅਲੈ ਸੰਸਾਰੰ, ਜਦੋਂ ਸੰਸਾਰ ਨੂੰ ਛੱਡ ਕੇ ਜਾਣਾ ਪਿਆ ਅਤੇ ਉਸ ਵੇਲੇ ਮਾਇਆ ਦਾ ਵੀ ਮੋਹ ਭੁੱਲ ਜਾਂਦਾ ਹੈ, ਕਿਉਂਕਿ ਸਭ ਕੁਛ ਛੱਡ ਕੇ ਜਾਣਾ ਪੈਂਦਾ, ਨਾਲ ਤਾਂ ਕੁਛ ਜਾਂਦਾ ਹੀ ਨਹੀਂ। ਇਸੇ ਲਈ ਅਖੀਰ ਦੇ ਉੱਤੇ ਮਾਇਆ ਦਾ ਮੋਹ ਵੀ ਵਿਸਰ ਗਿਆ ਜਦੋਂ ਸੰਸਾਰ ਨੂੰ ਛੱਡਣ ਦਾ ਸਮਾਂ ਆ ਗਿਆ।
ਆਜ ਮੇਰੇ ਮਨ ਪ੍ਰਗਟ ਪਿਆ ਹੈ ਵੇਖੀ ਅਲੈ ਧਰਮ ਰਾਓ।
ਭਗਤ ਤਰਲੋਚਨ ਜੀ ਕਹਿੰਦੇ ਨੇ ਵੀ ਅੱਜ ਮੇਰੇ ਮਨ ਦੇ ਵਿੱਚ ਇਹ ਇੱਕ ਚਿੱਤਰ ਪ੍ਰਗਟ ਹੋਇਆ ਹੈ, ਇਹ ਇੱਕ ਨਕਸ਼ਾ ਮੇਰੇ ਅੱਖਾਂ ਦੇ ਸਾਹਮਣੇ ਆਇਆ ਹੈ ਕਿ ਵੇਖੀ ਅਲੈ ਧਰਮ ਰਾਓ, ਵੀ ਮੈਂ ਧਰਮ ਰਾਜ ਨੂੰ ਬੈਠੇ ਨੂੰ ਵੇਖ ਲਿਆ। ਕਿਉਂਕਿ ਜਿਹੜੇ ਬੰਦਗੀ ਵਾਲੇ ਮਹਾਂਪੁਰਖ ਹੁੰਦੇ ਨੇ ਔਰ ਉਹ ਇੱਥੇ ਬੈਠਿਆਂ ਹੀ ਅਗਲੀ ਦਰਗਾਹ ਦਾ ਸਾਰਾ ਕੁਛ ਵੇਖ ਲੈਂਦੇ ਨੇ। ਜਿਵੇਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਜਲਨ ਭਗਤ ਜੀ ਨੇ ਆਪਣੀ ਘਰਵਾਲੀ ਨੂੰ ਇਹ ਗੱਲ ਆਖੀ ਸੀ ਕਿ ਭਾਗਵਾਨੇ ਤੂੰ ਸਾਡੇ ਨਾਲੋਂ ਪਹਿਲਾਂ ਚਲੀ ਜਾਣਾ ਹੈ ਅਤੇ ਜਾ ਕੇ ਧਰਮਰਾਜ ਨੂੰ ਕਹਿ ਦੇਵੀਂ ਇਹ ਜਿਹੜਾ ਸ਼ਾਹੂਕਾਰ ਹੈ ਇਹ ਸਾਡਾ ਬੜਾ ਹੀ ਆਦਰ ਸਤਿਕਾਰ ਕਰਦਾ, ਇਹਦਾ ਖਿਆਲ ਰੱਖੇ। ਅਤੇ ਇਹ ਸੁਨੇਹਾ ਜੋ ਧਰਮਰਾਜ ਦੇ ਕੋਲ ਪਹੁੰਚਿਆ ਉਸਨੇ ਉਸ 'ਤੇ ਅਮਲ ਵੀ ਕੀਤਾ। ਉਹ ਸ਼ਾਹੂਕਾਰ ਨੂੰ ਸਜ਼ਾ ਕੋਈ ਨਹੀਂ ਦਿੱਤੀ ਬਲਕਿ ਸਵਰਗ ਵਿੱਚ ਬੈਕੁੰਠ ਵਿੱਚ ਭੇਜ ਦਿੱਤਾ ਸੀ। ਇਹਦਾ ਮਤਲਬ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਦੀ ਉਹਨਾਂ ਦੀ ਸਿੱਧੀ ਧਰਮਰਾਜ ਦੇ ਨਾਲ ਵੀ ਗੱਲਬਾਤ ਹੋ ਜਾਂਦੀ ਹੈ। ਜੇ ਕੋ ਜੀਓ ਕਹੇ ਉਹਨਾਂ ਕੋ ਜਮਕੀ ਤਲਬ ਨਾ ਹੋਈ। ਇਹ ਗੁਰੂ ਅਰਜਨ ਦੇ ਮਹਾਰਾਜ ਦੇ ਸਮੇਂ ਵੀ ਪ੍ਰਸੰਗ ਆਉਂਦਾ ਹੈ। ਕੋਈ ਪੰਡਿਤ ਕਥਾ ਕਰਦਾ ਸੀ, ਉਸਨੇ ਕਥਾ ਵਿੱਚ ਦੱਸਿਆ ਵੀ ਜਿਹੜਾ ਮਰਨ ਤੋਂ ਬਾਅਦ ਅੱਗੇ ਪ੍ਰਲੋਕ ਜਾਣ ਦਾ ਰਸਤਾ ਹੈ ਔਰ ਉਸ ਰਸਤੇ ਨੂੰ ਤੈਅ ਕਰਨ ਦੇ ਲਈ 1 ਸਾਲ ਦਾ ਸਮਾਂ ਲੱਗਦਾ ਅਤੇ ਉੱਥੇ 4 ਗੁਰਸਿੱਖ ਬੈਠੇ ਸਨ, ਆਪਸ ਵਿੱਚ ਲੱਗੇ ਵਿਚਾਰਾਂ ਕਰਨ। ਕਹਿੰਦੇ ਪੰਡਿਤ ਨੇ ਅੱਜ ਕਿੱਡਾ ਵੱਡਾ ਝੂਠ ਬੋਲਿਆ। ਪੰਡਿਤ ਵੀ ਸੁਣ ਰਿਹਾ ਸੀ ਵੀ ਗੁਰਸਿੱਖ ਕੀ ਕਹਿ ਰਹੇ ਨੇ। ਗੁਰਸਿੱਖ ਆਪਣੀ ਥਾਂ ਸੱਚੇ ਸਨ। ਉਹਨਾਂ ਵਿੱਚੋਂ ਇੱਕ ਸਿੱਖ ਬੋਲਿਆ ਵੀ ਜੇ ਮੇਰੇ 'ਤੇ ਗੁਰੂ ਦੀ ਰਹਿਮਤ ਹੋ ਜਾਵੇ ਮੈਂ ਤਾਂ 4 ਪਹਿਰਾਂ ਦੇ ਵਿੱਚ ਹੀ ਉੱਥੇ ਦਰਗਾਹ ਵਿੱਚ ਜਾ ਕੇ ਵਾਪਸ ਆ ਸਕਦਾ ਹਾਂ ਧਰਮਰਾਜ ਨੂੰ ਮਿਲ ਕੇ। ਅਤੇ ਉਸ ਤੋਂ ਬਾਅਦ ਦੂਜਾ ਗੁਰਸਿੱਖ ਬੋਲਿਆ, ਕਹਿੰਦਾ ਜੇ ਮੇਰੇ 'ਤੇ ਗੁਰੂ ਦੀ ਕਿਰਪਾ ਹੋ ਜਾਵੇ ਮੈਂ ਤਾਂ 1 ਪਹਿਰ ਦੇ ਵਿੱਚ ਹੀ ਉੱਥੇ ਮੁੜ ਕੇ ਆ ਸਕਦਾ ਹਾਂ। ਤੀਜਾ ਕਹਿਣ ਲੱਗਾ ਜੇ ਮੇਰੇ 'ਤੇ ਗੁਰੂ ਦੀ ਕਿਰਪਾ ਹੋ ਗਈ ਮੈਂ ਤਾਂ ਘੜੀ ਵਿੱਚ ਜਾ ਕੇ ਵੀ ਮੁੜ ਸਕਦਾ ਹਾਂ। ਅਤੇ ਚੌਥਾ ਕਹਿਣ ਲੱਗਿਆ, ਬ੍ਰਹਮ ਗਿਆਨੀ ਸੀ ਪੂਰਨ ਅਵਸਥਾ ਵਾਲਾ, ਕਹਿੰਦਾ ਮੈਂ ਤਾਂ ਅੱਖ ਦੇ ਫੋਰੇ ਵਿੱਚ ਹੀ ਉੱਥੇ ਜਾ ਸਕਦਾ। ਜਦੋਂ ਪੰਡਿਤ ਨੇ ਗੱਲ ਸੁਣੀ ਬੜਾ ਹੈਰਾਨ ਹੋਇਆ, ਸਤਿਗੁਰੂ ਨੂੰ ਕਹਿਣ ਲੱਗਾ ਮਹਾਰਾਜ ਜਾਂ ਤਾਂ ਸਾਡੇ ਧਰਮ ਗ੍ਰੰਥ ਝੂਠੇ ਨੇ ਜਾਂ ਤੁਹਾਡੇ ਸਿੱਖ ਝੂਠੇ ਨੇ। ਗੁਰੂ ਮਹਾਰਾਜ ਕਹਿਣ ਲੱਗੇ ਪੰਡਿਤ ਜੀ ਐਸੀ ਕੋਈ ਗੱਲ ਨਹੀਂ ਵੀ ਜਿਹੜੇ ਤੁਹਾਡੇ ਧਰਮ ਸ਼ਾਸਤਰ ਨੇ ਪੁੰਨੀਆਂ ਪਾਪੀਆਂ ਦੀ ਗੱਲ ਲਿਖਦੇ ਨੇ, ਗੁਰਸਿੱਖਾਂ ਦਾ ਮਾਰਗ ਤਾਂ ਵੱਖਰਾ ਹੈ। ਦੂਰ ਰਹੀ ਉਹ ਜਨਤੇ ਬਾਟ ਜਮ ਤੇ ਰੱਖ ਹੈ ਦੇਖਰ ਹੱਥ, ਇੱਕ ਕੀੜੀ ਹੈ ਉਸਨੇ ਦਰਖਤ 'ਤੇ ਜਾਣਾ ਔਰ ਟੀਸੀ ਦੇ ਫਲ ਲੱਗਿਆ ਹੋਇਆ ਹੈ ਉਹ ਤੇ ਰੀਂਗ ਰੀਂਗ ਕੇ ਚੜ੍ਹਦੀ ਹੈ, ਉਹਨੂੰ ਬੜਾ ਸਮਾਂ ਲੱਗਦਾ ਅਤੇ ਜਿਹੜਾ ਪੰਛੀ ਹੈ ਕੋਈ ਪਰਵਾਜ਼ ਕਰਕੇ ਉੱਥੇ ਪਹੁੰਚ ਜਾਂਦਾ, ਉਹਨੂੰ ਕੋਈ ਸਮਾਂ ਨਹੀਂ ਲੱਗਦਾ। ਬਸ ਆਹੀ ਇੱਕ ਫਰਕ ਹੈ ਵੀ ਜਿਹੜਾ ਕਰਮ ਕਾਂਡ ਦਾ ਰਸਤਾ ਉਹ ਕੀਟੀ ਮਾਰਗ ਹੈ ਅਤੇ ਜਿਹੜਾ ਸ਼ਬਦ ਸੁਰ ਦਾ ਮਾਰਗ ਹੈ ਇਹ ਇੱਕ ਵਿਹੰਗਮ ਮਾਰਗ ਹੈ। ਗੁਰਸਿੱਖ ਸ਼ਬਦ ਨਾਲ ਸੁਰਤ ਜੋੜ ਕੇ ਬਹੁਤ ਛੇਤੀ ਅੱਗੇ ਜਿੱਥੇ ਜਾਣਾ ਪਹੁੰਚ ਜਾਂਦੇ ਨੇ, ਇਸ ਲਈ ਤੁਸੀਂ ਘਬਰਾਓ ਮਤ। ਅਤੇ ਪੰਡਿਤ ਕਹਿਣ ਲੱਗਾ ਮਹਾਰਾਜ ਇਹ ਸੱਚੀ ਗੱਲ ਹੈ, ਇਹਦਾ ਮਤਲਬ ਫਿਰ ਇਹ ਹੋਇਆ ਵੀ ਜਿਹੜੇ ਸਿੱਖ ਧਰਮ ਦੇ ਸਿਧਾਂਤ ਨੇ ਅਤੇ ਜਿਹੜੇ ਸਾਡੇ ਧਰਮ ਸ਼ਾਸਤਰ ਨੇ ਉਹਨਾਂ ਦੇ ਨਾਲੋਂ ਮਹਾਨ ਨੇ। ਸਤਿਗੁਰੂ ਕਹਿੰਦੇ ਅਤੇ ਹੁਣ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ, ਅਤੇ ਤੂੰ ਵੀ ਇਸ ਨੂੰ ਅਜਮਾ ਕੇ ਵੇਖ ਸਕਦਾ। ਫਿਰ ਉਹ ਵੀ ਗੁਰੂ ਦਾ ਸਿੱਖ ਬਣਿਆ ਅਤੇ ਫਿਰ ਉਸਨੂੰ ਇਸ ਗੱਲ 'ਤੇ ਯਕੀਨ ਹੋਇਆ ਅਤੇ ਅਮਲੀ ਜੀਵਨ ਵੀ ਉਸਨੇ ਪ੍ਰਾਪਤ ਕੀਤਾ ਸੀ। ਸੋ ਇੱਥੇ ਭਗਤ ਤ੍ਰਿਲੋਚਨ ਜੀ ਕਹਿੰਦੇ ਨੇ ਵੀ ਅੱਜ ਮੇਰੇ ਮਨ ਦੇ ਵਿੱਚ ਉਹ ਨਕਸ਼ਾ ਪ੍ਰਗਟ ਹੋ ਗਿਆ, ਅੱਖਾਂ ਦੇ ਸਾਹਮਣੇ ਆ ਗਿਆ ਹੈ ਤੇ ਮੈਂ ਧਰਮਰਾਜ ਨੂੰ ਵੇਖ ਲਿਆ ਹੈ।
ਤਹ ਕਰ ਦਲ ਕਰਨ ਮਹਾਬਲੀ ਤਿਨ ਆਗ ਲੜੈ ਮੈਂ ਰਹਿਣ ਨਾ ਜਾਏ।
ਜਿਹੜੇ ਉਸ ਧਰਮਰਾਜ ਦੇ ਜਮਦੂਤ ਨੇ ਮਹਾਬਲੀ, ਉਹ ਬੜੇ ਬਲਵਾਨ ਨੇ, ਬੜੇ ਸ਼ਕਤੀਸ਼ਾਲੀ ਹਨ। ਤਹ ਕਰ ਦਲ ਕਰਨ ਮਹਾਬਲੀ, ਉਹ ਆਪਣੇ ਹੱਥ ਦੇ ਨਾਲ ਜਿਹੜਾ ਵੀ ਉਹਨਾਂ ਦੇ ਸਾਹਮਣੇ ਆ ਜਾਂਦਾ ਨਾ, ਤਹ ਕਰ ਦਲ ਕਰਨ, ਉਹ ਦਲ ਦਾ ਅਰਥ ਹੈ ਮਲੀਆ ਮੇਟ ਕਰ ਦਿੰਦੇ ਨੇ। ਉਹ ਜਮਦੂਤ ਇੰਨੇ ਬਲਵਾਨ ਨੇ, ਇੰਨੇ ਸ਼ਕਤੀਸ਼ਾਲੀ ਨੇ, ਜਿਹੜਾ ਵੀ ਮਨੁੱਖ ਉਹਨਾਂ ਦੇ ਹੱਥ ਵਿੱਚ ਆ ਜਾਂਦਾ ਨਾ, ਹੱਥਾਂ ਦੇ ਵਿੱਚ ਫੜ ਕੇ ਉਹਦਾ ਬਸ ਦਲੀਆ ਮਲੀਆ ਕਰ ਦਿੰਦੇ, ਐਡੇ ਵੱਡੇ ਬਲਵਾਨ ਨੇ। ਆ ਜਿਵੇਂ ਕੋਈ ਹੱਥ ਵਿੱਚ ਲੈ ਕੇ ਕੋਈ ਆ ਟਮਾਟਰ ਨੂੰ ਕੋਈ ਫੇ ਦਿੰਦਾ, ਅਤੇ ਇਸ ਤਰ੍ਹਾਂ ਉਹ ਵੀ ਇੰਨੇ ਬਲੀ ਨੇ ਅਤੇ ਮਨੁੱਖੀ ਸਰੀਰ ਨੂੰ ਬਸ ਉਹ ਇਕਦਮ ਹੀ ਪਕੜ ਕੇ ਹੱਥਾਂ ਵਿੱਚ ਉਸਦਾ ਮਲੀਆ ਮੇਟ ਕਰ ਦਿੰਦੇ ਨੇ, ਦਲੀਆ ਬਣਾ ਦਿੰਦੇ ਨੇ। ਤਿੰਨ ਆਗਲੜਾ ਮੈਂ ਰਹਿਣ ਨਾ ਜਾਏ, ਵੀ ਉਹਨਾਂ ਦੇ ਸਾਹਮਣੇ ਮੈਂ ਨਹੀਂ ਰਹਿ ਸਕਦਾ, ਮੈਂ ਨਹੀਂ ਖਲੋ ਸਕਦਾ, ਮੇਰੀ ਕੋਈ ਤਾਕਤ ਨਹੀਂ, ਮੇਰੀ ਕੋਈ ਪਾਇਆ ਨਹੀਂ ਕਿ ਮੈਂ ਐਸੇ ਉਹਨਾਂ ਜਮਦੂਤਾਂ ਦੇ ਅੱਗੇ ਖਲੋ ਵੀ ਸਕਾਂ।
ਜੇ ਕੋ ਮੂੰਹ ਉਪਦੇਸ਼ ਕਰਤ ਹੈ ਤਾਂ ਵਣ ਤ੍ਰਿਣ ਰਤੜਾ ਨਾਰਾਇਣਾ।
ਲੋ ਭਗਤ ਤ੍ਰਿਲੋਚਨ ਜੀ ਕਹਿੰਦੇ ਨੇ ਭਾਈ ਜੇ ਕੋਈ ਮੈਨੂੰ ਉਪਦੇਸ਼ ਦੇਣਾ ਚਾਹੁੰਦਾ ਤਾਂ ਮੈਨੂੰ ਐਸਾ ਉਪਦੇਸ਼ ਦੇਵੇ ਵਣ ਤ੍ਰਿਣ ਰਤੜਾ ਨਾਰਾਇਣਾ। ਵਣ ਦਾ ਅਰਥ ਹੈ ਜੰਗਲਾਂ ਵਿੱਚ ਵੀ ਅਤੇ ਤ੍ਰਿਣ ਦਾ ਅਰਥ ਹੈ ਇੱਕ ਇੱਕ ਕੱਖ ਦੇ ਵਿੱਚ ਵੀ, ਉਹ ਮੇਰਾ ਵਾਹਿਗੁਰੂ। ਰਤੜਾ ਦਾ ਅਰਥ ਹੈ ਰੰਗਿਆ ਹੋਇਆ, ਭਾਵ ਉਹ ਵਾਹਿਗੁਰੂ ਸਰਵ ਵਿਆਪਕ ਹੈ। ਮੈਨੂੰ ਕੋਈ ਇਹ ਨਾ ਦੱਸੇ ਵੀ ਉਹ ਰੱਬ ਵੀ ਇਸ ਤਰ੍ਹਾਂ ਇੱਕ ਦੇਸ਼ੀ ਹੈ, ਨਹੀਂ ਉਹ ਸਰਵ ਵਿਆਪਕ ਹੋਵੇ, ਐਸਾ ਮੈਨੂੰ ਉਪਦੇਸ਼ ਦੇਵੇ।
ਐ ਜੀ ਤੂੰ ਆਪੇ ਸਭ ਕਿਛ ਜਾਣਦਾ ਬਾਦਤ ਤ੍ਰਿਲੋਚਨ ਰਾਮਈਆ।
ਲੋ ਭਗਤ ਤ੍ਰਿਲੋਚਨ ਜੀ ਫਰਮਾਉਂਦੇ ਨੇ ਐ ਜੀ, ਐ ਪਿਆਰੇ ਪ੍ਰਭੂ ਜੀ, ਤੂੰ ਆਪੇ ਸਭ ਕੁਛ ਜਾਣਦਾ ਹੈ, ਜੋ ਕੁਛ ਸਾਡੇ ਅੰਦਰ ਹੈ, ਜੋ ਕੁਛ ਬਾਹਰ ਹੋ ਰਿਹਾ ਹੈ, ਤੂੰ ਸਭ ਕੁਛ ਜਾਣਦਾ। ਬਾਧਾ ਤਰਲੋਚਨ ਰਾਮਈਆ ਤਰਲੋਚਨ ਭਗਤ ਜੀ ਕਹਿੰਦੇ ਮੈਂ ਤੇ ਹਰ ਵੇਲੇ ਰਾਮ ਰਾਮ ਹੀ ਵਾਹਿਗੁਰੂ ਹੀ ਉਚਾਰਨ ਕਰਦਾ ਰਹਿੰਦਾ ਹਾਂ ਤੇ ਤੂੰ ਅੰਤਰ ਜਾਮੀ ਹੈ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਜਿਹੜੀ ਅਸੀਂ ਅਰਦਾਸ ਕੀਤੀ ਹੈ ਤੇ ਤੂੰ ਕਿਰਪਾ ਕਰ ਉਹਦੇ ਅਨੁਸਾਰ ਸਾਨੂੰ ਇਹਨਾਂ ਜਮਾਂ ਤੋਂ ਬਚਾ ਤੇ ਅਸੀਂ ਤੇਰੀ ਸ਼ਰਨ ਵਿੱਚ ਆ ਕੇ ਹਮੇਸ਼ਾ ਲਈ ਆਨੰਦ ਮਾਣਦੇ ਰਹੀਏ। ਇਹ ਭਗਤ ਤਰਲੋਚਨ ਜੀ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਸ਼ਬਦ ਉਚਾਰਨ ਕੀਤਾ ਨਾਲ ਅਰਦਾਸ ਬੇਨਤੀ ਕੀਤੀ ਹੈ।
ਸ੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰਜ ਏਕ ਸੁਨਹਰੇ ਪੰਡਿਆ ਅਬ ਕਿਛ ਕਹਿਣ ਨ ਜਾਈ।
ਲਹੁਣ ਅੱਗੇ ਫੇਰ ਸ੍ਰੀ ਰਾਗ ਦੇ ਅੰਦਰ ਭਗਤ ਕਬੀਰ ਜੀ ਦਾ ਸ਼ਬਦ ਆ ਰਿਹਾ ਹੈ ਔਰ ਇਹ ਜਿਹੜਾ ਸ਼ਬਦ ਹੈ ਕਿਸੇ ਯੋਗੀ ਦੇ ਪ੍ਰਥਾਏ ਉਚਾਰਨ ਕੀਤਾ ਹੈ। ਜਿਹੜੇ ਯੋਗੀ ਲੋਕ ਨੇ ਔਰ ਇਹ ਸ਼ਰਾਬ ਵੀ ਪੀਂਦੇ ਸਨ। ਦੂਸਰੇ ਨੰਬਰ 'ਤੇ ਇਹ ਜਿਹੜੇ ਯੋਗੀ ਸਨ ਇਹਨਾਂ ਦੇ ਪਾਸ ਇੱਕ ਕਿੰਗ ਜੀ ਹੁੰਦੀ ਸੀ, ਇੱਕ ਤਾਰ ਵਾਲੀ ਤੁੰਤਨੀ ਜੀ, ਉਹਨੂੰ ਵਜਾ ਕੇ ਅਤੇ ਕਹਿੰਦੇ ਵੀ ਇਹਦੇ ਨਾਲ ਬੜੀ ਛੇਤੀ ਸੁਰਤ ਲੱਗਦੀ ਹੈ, ਸਮਾਧੀ ਜੁੜਦੀ ਹੈ, ਉਹ ਵੀ ਵਜਾਉਂਦੇ ਸਨ। ਅਤੇ ਭਗਤ ਕਬੀਰ ਜੀ ਨੂੰ ਕਿਸੇ ਯੋਗੀ ਨੇ ਆ ਕੇ ਆਖਿਆ, ਕਹਿੰਦਾ ਭਗਤ ਜੀ ਤੁਸੀਂ ਵੀ ਕਿੰਗ ਵਜਾਇਆ ਕਰੋ ਅਤੇ ਤੁਸੀਂ ਵੀ ਸ਼ਰਾਬ ਪੀਆ ਕਰੋ, ਬੜੀ ਸਮਾਧੀ ਲੱਗਦੀ ਹੈ। ਹਾਲਾਂਕਿ ਸ਼ਰਾਬ ਜਿਹੜੀ ਚੀਜ਼ ਹੈ ਇਹਦਾ ਨਾਮ ਸਿਆਣਿਆਂ ਨੇ ਆਖਿਆ ਵੀ ਸ਼ਰਾਬ ਦਾ ਅਰਥ ਹੈ ਸ਼ਰਾਰਤ ਦਾ ਪਾਣੀ, ਅਤੇ ਸਤਿਗੁਰੂ ਮਹਾਰਾਜ ਨੇ ਹਰ ਗੁਰਸਿੱਖ ਨੂੰ ਇਸ ਦੀ ਵਰਤੋਂ ਤੋਂ ਮਨਾਹੀ ਕੀਤੀ ਹੈ। ਬਾਣੀ ਵਿੱਚ ਸ਼ਬਦ ਆਏ ਨੇ ਝੂਠਾ ਮਦ ਮੂਲਣਾ ਪੀਚੀ ਜੇ ਕਾ ਪਾਰ ਵਸਾਏ, ਜੇ ਅਖੀਰ ਤੱਕ ਵੀ ਨੌਬਤ ਪਹੁੰਚ ਜਾਵੇ ਤਾਂ ਝੂਠਾ ਮਦ ਝੂਠੀ ਸ਼ਰਾਬ ਭੁੱਲ ਕੇ ਵੀ ਕਦੇ ਵਰਤਣੀ ਨਹੀਂ ਹੈ। ਪਰ ਇਸ ਵੇਲੇ ਤਾਂ ਇਹ ਜਿਹੜੀ ਸ਼ਰਾਬ ਹੈ ਸਾਡੇ ਸਿੱਖਾਂ ਦੇ ਘਰ ਦਾ ਸ਼ਿੰਗਾਰ ਬਣੀ ਹੋਈ ਹੈ। ਪਰ ਇਹ ਇੱਕ ਬਹੁਤ ਵੱਡੀ ਅਫਸੋਸ ਦੀ ਗੱਲ ਹੈ, ਜਿਹੜੀ ਲਾਹਣਾ ਤੋਂ ਸਤਿਗੁਰੂ ਨੇ ਸਾਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਸਿੱਖ ਉਸੇ ਲਾਹਣਾ ਦਾ ਸ਼ਿਕਾਰ ਹੋ ਰਹੇ ਨੇ। ਸਤਿਗੁਰੂ ਸੁਮਤ ਬਖਸ਼ਿਸ਼ ਕਰਨ, ਅਸੀਂ ਅੰਮ੍ਰਿਤ ਛਕ ਕੇ ਨਸ਼ਿਆਂ ਵਿਸ਼ਿਆਂ ਦਾ ਤਿਆਗ ਕਰਕੇ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਪਰ ਦੂਸਰੇ ਪਾਸੇ ਹੁਣ ਇਹ ਜਿਹੜਾ ਯੋਗੀ ਹੈ ਇਹ ਪੰਡਾ ਵੀ ਸੀ, ਮੰਦਰ ਵਿੱਚ ਵੀ ਰਹਿੰਦਾ ਸੀ, ਯੋਗ ਸਾਧਨਾ ਵੀ ਕਰਦਾ ਸੀ ਅਤੇ ਹੁਣ ਇਹਨੇ ਭਗਤ ਕਬੀਰ ਜੀ ਨੂੰ ਆ ਕੇ ਐਸੀ ਪੇਸ਼ਕਸ਼ ਕੀਤੀ ਤਾਂ ਭਗਤ ਕਬੀਰ ਜੀ ਨੇ ਉਸ ਵੇਲੇ ਇਹਦੇ ਜਵਾਬ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ, ਰਹਾਉ ਦੀਆਂ ਪੰਕਤੀਆਂ ਨੇ ਰਾਜਾ ਰਾਮ ਅਨਹਦ ਕਿੰਗਰੀ ਬਾਜੈ ਜਾਂ ਕਿ ਦਿਸ਼ਟ ਨਾਦ ਲਿਵ ਲਾਗੈ ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਨੇ ਰਾਜਾ ਰਾਮ ਅਨਹਦ ਕਿੰਗਰੀ ਬਾਜੈ, ਕਹਿੰਦੇ ਇਹ ਪੰਡੀਆ ਇਹ ਯੋਗੀ ਆ ਉਸ ਰਾਜਾ ਰਾਮ ਜੋ ਸਭ ਦੁਨੀਆਂ ਦਾ ਰਾਜਾ ਅਤੇ ਰਾਮ ਵਿਆਪਕ ਸਰੂਪ ਅਕਾਲ ਪੁਰਖ ਹੈ, ਉਹਦੀ ਜਿਹੜੀ ਚੇਤਨ ਸੱਤਾ ਰੂਪੀ ਅਨਹਦ ਕਿੰਗਰੀ, ਅਨਹਦ ਦਾ ਅਰਥ ਹੈ ਜਿਹੜੀ ਬਿਨਾਂ ਵਜਾਇਆਂ ਵੱਜਣ ਵਾਲੀ ਕਿੰਗ, ਉਸ ਵਾਹਿਗੁਰੂ ਦੀ ਚੇਤਨ ਸੱਤਾ ਦੀ ਜਿਹੜੀ ਕਿੰਗਰੀ ਹੈ ਉਹ ਅਨਹਦ ਦਾ ਅਰਥ ਹੈ ਬੇਹੱਦ ਵੱਜ ਰਹੀ ਹੈ, ਜਾਂ ਇਸਦਾ ਦੂਜਾ ਅਰਥ ਇਹ ਵੀ ਮਹਾਂਪੁਰਖਾਂ ਨੇ ਕੀਤਾ ਰਾਜਾ ਰਾਮ ਅਨਹਦ ਕਿੰਗਰੀ ਵੱਜੈ, ਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਅਖੰਡ ਜਾਪ ਦੀ ਜਿਸ ਨੂੰ ਅਜੱਪਾ ਜਾਪ ਕਹਿੰਦੇ ਨੇ ਉਹ ਐਸੀ ਅਨਹਦ ਕਿੰਗਰੀ ਸਾਡੇ ਅੰਦਰ ਹੀ ਵੱਜ ਰਹੀ ਹੈ, ਜਾਂ ਕਿ ਦਿਸ਼ ਨਾਦ ਲਿਵ ਲਾਗੈ ਜਿਸ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਦਾ ਸਦਕਾ ਅਤੇ ਜਿਹੜੀ ਉਹ ਕਿੰਗ ਦੀ ਨਾਦ ਧੁਨੀ ਹੈ ਉਹਦੇ ਵਿੱਚ ਸਾਡੀ ਲਿਵ ਲੱਗ ਰਹੀ ਹੈ, ਭਾਵ ਜਿਹੜੀ ਸਾਡੀ ਅੰਤਰ ਆਤਮਾ ਸੁਰਤ ਦੇ ਅੰਦਰ ਉਸ ਅਖੰਡ ਜਾਪ ਦੀ ਧੁਨੀ ਪ੍ਰਗਟ ਹੋ ਰਹੀ ਹੈ ਅਤੇ ਵਾਹਿਗੁਰੂ ਦੀ ਕਿਰਪਾ ਨਾਲ ਉਹਦੇ ਉਸ ਧੁਨੀ ਦੇ ਨਾਲ ਸਾਡੀ ਇਹ ਸੁਰਤ ਜੁੜ ਗਈ ਹੈ ਅਤੇ ਹੁਣ ਸਾਨੂੰ ਹੋਰ ਕਿਸੇ ਕਿੰਗ ਦੀ ਬਾਹਰਲੇ ਕਿਸੇ ਹੋਰ ਸੰਗੀਤ ਦੀ ਲੋੜ ਹੀ ਨਹੀਂ ਹੈ। ਲੋਹਣ ਭਗਤ ਕਬੀਰ ਜੀ ਆਰੰਭ ਤੋਂ ਫਰਮਾਉਂਦੇ ਨੇ ਅਚਰਜ ਏਕ ਸੁਨੋ ਹੋਰੇ ਪੰਡੀਆ ਅਬ ਕੁਛ ਕਹਿਣ ਨਾ ਜਾਈ, ਉਹਨੂੰ ਪੰਡੀਆ ਸ਼ਬਦ ਦੁਆਰਾ ਕਿਉਂਕਿ ਉਹ ਪੰਡਾ ਵੀ ਹੈ ਅਤੇ ਯੋਗੀ ਵੀ ਹੈ, ਕਹਿੰਦੇ ਨੇ ਕਿ ਇਹ ਪੰਡੀਆ ਇੱਕ ਬੜੀ ਅਸਰਜ ਗੱਲ ਹੈ ਜੋ ਅਸੀਂ ਤੈਨੂੰ ਦੱਸਣ ਲੱਗੇ ਹਾਂ ਅਤੇ ਤੂੰ ਧਿਆਨ ਦੇ ਨਾਲ ਸੁਣ, ਆਪ ਕੁਛ ਕਹਿਣ ਨਾ ਜਾਈ, ਵੀ ਹੁਣ ਕੁਝ ਹੋਰ ਨਹੀਂ ਕਿਹਾ ਜਾ ਸਕਦਾ, ਵੀ ਇਹ ਵਾਹਿਗੁਰੂ ਪਰਮੇਸ਼ਰ ਨੇ ਐਸੀ ਇਹ ਖੇਡ ਰਚੀ ਹੈ ਅਤੇ ਜਿਸਨੇ ਸਾਰਿਆਂ ਨੂੰ ਹੀ ਪ੍ਰਭਾਵਿਤ ਕੀਤਾ ਹੋਇਆ ਹੈ।
ਸੁਰ ਨਰ ਗਣ ਗੰਧਰਵ ਜਿਨ ਮੋਹੇ ਤ੍ਰੈ ਭਵਨ ਮੇਖ ਲੀਲਾਈ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਇਹ ਪੰਡੀਆ ਬੜੀ ਇੱਕ ਅਸਚਰਜ ਗੱਲ ਹੈ ਜੋ ਤੈਨੂੰ ਅਸੀਂ ਦੱਸ ਰਹੇ ਹਾਂ, ਉਹ ਕਿਹੜੀ ਹੈ? ਤੇਰੇ ਭਵਨ ਮੇਖਲੀ ਲਾਈ, ਮੇਖਲੀ ਦਾ ਅਰਥ ਹੈ ਕਹਿੰਦੇ ਇੱਕ ਮੇਢਾ ਹੁੰਦਾ ਭੇਡੂ, ਉਹਦੀ ਉੱਨ ਦੀ ਬਣੀ ਹੋਈ ਵੀ ਇੱਕ ਉਹ ਰੱਸੀ ਹੁੰਦੀ ਹੈ ਜਾਂ ਕਈ ਉਹਦੀਆਂ ਰਜਾਈਆਂ ਵੀ ਬਣਾ ਲੈਂਦੇ ਨੇ। ਤ੍ਰੇ ਭਵਨ ਮੇਖਲੀ ਲਾਈ, ਉਸ ਵਾਹਿਗੁਰੂ ਨੇ ਤਿੰਨੇ ਭਵਨਾਂ ਦੇ ਅੰਦਰ, ਮੇਖਲੀ ਦਾ ਅਰਥ ਹੈ ਮਾਇਆ, ਇਸ ਮਾਇਆ ਦੀ ਮੇਖ ਲਾਈ ਹੋਈ ਹੈ, ਜਾਂ ਇਸ ਮਾਇਆ ਦੀ ਜਿਹੜੀ ਇਹ ਮੇਖਲੀ ਦਾ ਅਰਥ ਹੈ ਰਜਾਈ, ਇਹ ਸਭ ਦੇ ਉੱਤੇ ਲਾਈ ਹੋਈ ਭਾਵ ਸਭ ਦੇ ਉੱਤੇ ਪਾਈ ਹੋਈ ਹੈ। ਸੁਰਨਰ ਗਣ ਗੰਧਰਵ ਜਨਮ ਹੋਏ, ਜਿਸਨੇ ਦੇਵਤੇ ਵੀ ਮਨੁੱਖ ਵੀ ਅਤੇ ਗਣ ਜਿਹੜੇ ਸ਼ਿਵਜੀ ਦੇ ਗਣ ਨੇ, ਟੌਣਾ ਛੌਣਾ ਆਦਿਕ, ਅਤੇ ਜਿਹੜੇ ਦੇਵਤਿਆਂ ਦੇ ਗੰਧਰਵ ਹਾਹਾ ਹੂਹ ਆਦਿਕ ਨੇ, ਇਹ ਵੀ ਸਾਰੇ ਜਿਸਨੇ ਮੋਹਿਤ ਕਰ ਲਏ ਨੇ। ਤੇਰੇ ਭਵਨ ਮੇਖਲੀ ਲਾਈ, ਇਉਂ ਤਿੰਨੇ ਭਵਨਾਂ ਦੇ ਵਿੱਚ ਇਹ ਜਿਹੜੀ ਮੇਖਲੀ ਦਾ ਅਰਥ ਹੈ, ਜਿਹੜੀ ਮਾਇਆ ਦੀ ਭੇਡ ਦੀ ਉੱਨ ਦੀ ਬਣੀ ਹੋਈ ਜਿਹੜੀ ਇਹ ਫਾਹੀ ਹੈ, ਸਾਰਿਆਂ ਨੂੰ ਲਾਈ ਹੋਈ ਹੈ।
ਰਾਜਾ ਰਾਮ ਅਨਹਦ ਕਿੰਗਰੀ ਬਾਜੈ, ਜਾਂ ਕੀ ਦਿਸ਼ਟ ਨਾਦ ਲਿਵ ਲਾਗੈ ਰਹਾਉ, ਪਾਠੀ ਗਗਨ ਸਿੰਘੀਆਂ ਅਰ ਚੁੰਗੀਆਂ, ਕਨਕ ਕਲਸ ਇੱਕ ਪਾਇਆ।
ਵਿਸਰਾਮ ਦੇ ਕੇ ਭਗਤ ਕਬੀਰ ਜੀ ਉਸਨੂੰ ਕਹਿੰਦੇ ਨੇ, ਕਿਉਂਕਿ ਯੋਗੀ ਹੈ, ਕਹਿੰਦੇ ਪਾਠੀ ਗਗਨ ਜਿਹੜਾ ਦਸਵਾਂ ਦੁਆਰ ਇੱਕ ਪੱਠੀ ਹੈ, ਅਤੇ ਜਿਵੇਂ ਯੋਗੀ ਜਿਹੜੇ ਸ਼ਰਾਬ ਪੱਠੀ 'ਤੇ ਕੱਢਦੇ ਸਨ, ਅਤੇ ਉਹ ਅੱਗ ਦੀ ਪੱਠੀ ਦੇ ਉੱਤੇ ਉਹ ਮਟਕਾ ਜਿਹਾ ਰੱਖ ਕੇ, ਅਤੇ ਫਿਰ ਉਹਦੇ ਨਾਲ ਦੋ ਉਹ ਨਾਲੀਆਂ ਲਾ ਦਿੰਦੇ ਸਨ, ਦੋ ਪਾਠ ਬਣਾ ਕੇ, ਵੀ ਇੱਕ ਵਿੱਚ ਦੀ ਰਸ ਆਉਂਦਾ ਸੀ, ਦੂਸਰੇ ਪਾਸੇ ਜਿਹੜਾ ਉਹ ਬਾਹਰ ਨਿਕਲਦਾ ਸੀ। ਉਹਨਾਂ ਨੂੰ ਸਿੰਘੀਆਂ ਅਤੇ ਚੁੰਗੀਆਂ ਕਹਿੰਦੇ ਨੇ। ਪਾਠੀ ਗਗਨ ਭਗਤ ਕਬੀਰ ਜੀ ਕਹਿੰਦੇ ਨੇ ਵੀ ਜਿਹੜੀ ਦਸਵਾਂ ਦੁਆਰ ਪੱਠੀ ਹੈ, ਸਿੰਘੀਆਂ ਔਰ ਚੁੰਗੀਆਂ, ਵੀ ਇੱਕ ਪਾਸੇ ਜਿਹੜੇ ਅਸੀਂ ਦੇਵੀ ਗੁਣਾਂ ਨੂੰ ਗ੍ਰਹਿਣ ਕਰਦੇ ਹਾਂ, ਸਾਰ ਗ੍ਰਾਹੀ ਬਿਰਤੀ ਹੈ, ਇਹ ਮਾਨੋ ਉਹ ਨਲੀ ਹੈ ਜਿਸ ਦੇ ਨਾਲ ਇਹ ਰਸ ਅੰਦਰ ਨੂੰ ਖਿੱਚਿਆ ਜਾਂਦਾ, ਅਤੇ ਦੂਸਰੇ ਪਾਸੇ ਜਿਹੜੀ ਤਿਆਗ ਵਾਲੀ ਬਿਰਤੀ ਹੈ, ਔਗੁਣਾਂ ਦਾ ਤਿਆਗ ਕਰਨਾ, ਇਹ ਮਾਨੋ ਦੂਸਰੀ ਨਾਲੀ ਹੈ, ਭਾਵ ਦਸਵਾਂ ਦੁਆਰ ਪੱਠੀ ਹੈ, ਅਤੇ ਜਿਹੜੇ ਚੰਗੇ ਗੁਣਾਂ ਨੂੰ ਗ੍ਰਹਿਣ ਕਰਨ ਵਾਲੀ ਸਾਰਗ੍ਰਾਹੀ ਬਿਰਤੀ ਹੈ, ਇਹ ਉਹ ਨਾਲ ਹੈ ਜਿਸ ਦੇ ਨਾਲ ਰਸ ਨੂੰ ਖਿੱਚਿਆ ਜਾਂਦਾ ਹੈ, ਅਤੇ ਦੂਸਰੇ ਪਾਸੇ ਬਈ ਉਹ ਜਿਹੜੀ ਤਿਆਗ ਵਾਲੀ ਬਿਰਤੀ ਹੈ, ਜਿਸ ਦੇ ਨਾਲ ਆਸਰੀ ਸੰਪਦਾ ਨੂੰ ਬਾਹਰ ਕੱਢਿਆ ਜਾਂਦਾ ਹੈ, ਔਗੁਣਾਂ ਅਤੇ ਐਬ ਨੂੰ ਬਾਹਰ ਕੱਢਿਆ ਜਾਂਦਾ ਹੈ, ਇਹ ਦੂਸਰੀ ਨਾਲੀ ਹੈ। ਕਣਕ ਕਲਸ਼ ਇੱਕ ਪਾਇਆ, ਇੱਕ ਸੋਨੇ ਦਾ ਕਲਸ਼ ਘੜਾ ਵੀ, ਇੱਕ ਪਿਆਲਾ ਵੀ ਅਸੀਂ ਪ੍ਰਾਪਤ ਕੀਤਾ ਹੈ, ਉਹ ਕੀ ਹੈ? ਸ਼ੁੱਧ ਹਿਰਦਾ। ਇਹ ਸ਼ੁੱਧ ਹਿਰਦਾ, ਇਹ ਮਾਨੋ ਇੱਕ ਸੋਨੇ ਦਾ ਘੜਾ ਹੈ, ਅਥਵਾ ਪਾਠੀ ਗਗਨ ਜਿਹੜਾ ਕਿਹਦਾ ਆਕਾਸ਼ ਪੱਠੀ ਹੈ। ਸਿੰਘੀਆਂ ਔਰ ਚੁੰਗੀਆਂ, ਵੀ ਜਿਹੜਾ ਔਗੁਣਾਂ ਦਾ ਤਿਆਗ ਹੈ, ਇਹ ਤਾਂ ਉਹ ਨਾਲੀ ਹੈ ਜਿਹੜੀ ਬਾਹਰ ਕੱਢਣ ਵਾਲੀ ਹੈ ਵਾਧੂ ਮਵਾਦ ਨੂੰ, ਅਤੇ ਦੂਸਰੀ ਜਿਹੜੀ ਸਾਰਗ੍ਰਾਹੀ ਬਿਰਤੀ ਹੈ, ਜਿਹਦੇ ਨਾਲ ਗੁਣਾਂ ਨੂੰ ਗ੍ਰਹਿਣ ਕੀਤਾ ਜਾਂਦਾ ਹੈ, ਇਹੀ ਮਾਨੋ ਦੋ ਨਾਲੀਆਂ ਨੇ। ਅਤੇ ਯੋਗ ਮਤ ਅਨੁਸਾਰ ਇੜਾ ਅਤੇ ਪਿੰਗਲਾ ਸੁਰਾਂ ਨੂੰ ਵੀ ਸਿੰਘੀਆਂ ਅਤੇ ਚੁੰਗੀਆਂ ਲਿਖਿਆ ਹੈ, ਪਰ ਇੱਥੇ ਦੂਜੇ ਅਰਥ ਵਿੱਚ ਪਾਠੀ ਗਗਨ ਜਿਹੜਾ ਚਿਦਾ ਆਕਾਸ਼ ਪੱਠੀ ਹੈ, ਅਤੇ ਜਿਹੜੀ ਸਾਰਗ੍ਰਾਹੀ ਬਿਰਤੀ ਜਿਸ ਨਾਲ ਦੈਵੀ ਗੁਣਾਂ ਨੂੰ ਗ੍ਰਹਿਣ ਕੀਤਾ ਜਾਂਦਾ ਹੈ, ਭਗਤੀ ਕੀਤੀ ਜਾਂਦੀ ਹੈ, ਔਰ ਉਹ ਸਿੰਘਿਆਂ ਉਹ ਨਾਲ ਹੈ ਜਿਸ ਦੇ ਨਾਲ ਰਸ ਨੂੰ ਗ੍ਰਹਿਣ ਕਰਨਾ ਹੈ, ਅਤੇ ਦੂਸਰੀ ਪਾਏ ਤਿਆਗ ਬਿਰਤੀ ਹੈ ਜਿਸ ਦੇ ਨਾਲ ਵਿਕਾਰਾਂ ਨੂੰ ਛੱਡਣਾ ਹੈ, ਪਾਪਾਂ ਨੂੰ ਛੱਡਣਾ ਹੈ। ਕਨ ਕਲਸ਼ ਇੱਕ ਪਾਇਆ, ਜਿਹੜਾ ਸ਼ੁੱਧ ਅੰਤਹਕਰਨ ਇੱਕ ਸੋਨੇ ਦਾ ਘੜਾ ਸੀ ਪ੍ਰਾਪਤ ਕੀਤਾ ਹੈ।
ਇਸ ਮਹ ਧਾਰ ਚੁਐ ਅਤ ਨਿਰਮਲ, ਰਸ ਮਹ ਰਸਨ ਚੁਆਇਆ।
ਜਿਹੜੀ ਉਹ ਚਿਦਾ ਕਾਸ਼ ਰੂਪੀ ਪੱਠੀ ਹੈ, ਔਰ ਉਹਦੇ ਵਿੱਚੋਂ ਜਿਹੜਾ ਇਹ ਸੋਨੇ ਦਾ ਘੜਾ ਕੀ ਸ਼ੁੱਧ ਅੰਤਹਕਰਨ ਜਾਂ ਸਾਡਾ ਹਿਰਦਾ ਹੈ, ਉਹਦੇ ਵਿੱਚ ਵਾਹਿਗੁਰੂ ਦੇ ਪਵਿੱਤਰ ਨਾਮ ਦੀ ਨਿਰਮਲ ਧਾਰਾ ਚੋ ਰਹੀ ਹੈ। ਰਸਮੈ ਰਸਨ ਚੁਆਇਆ, ਸਾਰੇ ਰਸਾਂ ਵਿੱਚੋਂ ਜਿਹੜਾ ਉੱਤਮ ਰਸ ਕੀ ਹੈ, ਵਾਹਿਗੁਰੂ ਦੇ ਨਾਮ ਦਾ ਰਸ ਹੈ, ਉਹ ਅਸੀਂ ਆਪਣੇ ਹਿਰਦੇ ਵਿੱਚ ਸੋਨੇ ਦੇ ਘੜੇ ਵਿੱਚ ਚੁਆਇਆ ਹੈ।
ਇੱਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ।
ਲੋ, ਭਗਤ ਕਬੀਰ ਜੀ ਕਹਿੰਦੇ ਨੇ ਇੱਕ ਜਿਹੜੀ ਗੱਲ ਬੜੀ ਹੀ ਅਨੂਪਮ ਬਣੀ ਹੋਈ ਹੈ, ਬੜੀ ਹੈਰਾਨੀ ਵਾਲੀ ਅਤੇ ਬੜੀ ਲਾਸਾਨੀ ਬਣੀ ਹੋਈ ਹੈ, ਉਹ ਇਹ ਹੈ ਪਵਨ ਪਿਆਲਾ ਸਾਜਿਆ, ਵੀ ਜਿਹੜੀ ਪਵਨ ਹੈ ਸੀ ਉਹਨੂੰ ਪਿਆਲਾ ਬਣਾਇਆ। ਪਵਨ ਤੋਂ ਮੁਰਾਦ ਹੈ ਸੁਆਸ, ਵੀ ਅਸੀਂ ਜਿਹੜਾ ਸੁਆਸਾਂ ਦੇ ਨਾਲ ਸਿਮਰਨ ਕਰ ਰਹੇ ਹਾਂ, ਇਹ ਮਾਨੋ ਇਹ ਸੁਆਸਾਂ ਦਾ ਪਿਆਲਾ ਬਣਾਇਆ ਹੈ। ਸੁਆਸ ਸੁਆਸ ਵਾਹਿਗੁਰੂ ਦਾ ਸਿਮਰਨ ਕਰਕੇ ਤੇ ਅਸੀਂ ਉਹ ਨਾਮ ਦੇ ਰਸ ਨੂੰ ਪ੍ਰਾਪਤ ਕਰ ਰਹੇ ਹਾਂ। ਇਹ ਬੜੀ ਅਸਚਰਜ ਗੱਲ ਬਣੀ ਹੋਈ ਹੈ।
ਤੀਨ ਪਵਨ ਮਹਿ ਏਕੋ ਜੋਗੀ ਕਹੋ ਕਵਨ ਹੈ ਰਾਜਾ।
ਭਗਤ ਕਬੀਰ ਜੀ ਕਹਿੰਦੇ ਨੇ ਕਿ ਇਹ ਪੰਡਿਆ ਤਿੰਨੇ ਪਵਨਾਂ ਦੇ ਵਿੱਚ ਇੱਕੋ ਹੀ ਜੋਗੀ ਤਾਂ ਜੁੜਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰੀ ਹੈ। ਅਸਲੀ ਜੋਗੀ ਤੇ ਅਕਾਲ ਪੁਰਖ ਹੀ ਹੈ ਜਿਹੜਾ ਤਿੰਨੇ ਪਵਨਾਂ ਦੇ ਵਿੱਚ ਜੁੜਿਆ ਹੋਇਆ ਹੈ। ਕਹੋ ਕਵਨ ਹੈ ਰਾਜਾ, ਭਗਤ ਕਬੀਰ ਜੀ ਕਹਿੰਦੇ ਦੱਸੋ ਉਸ ਵਰਗਾ ਰਾਜਾ ਵੀ ਕੌਣ ਹੈ। ਇਹਦਾ ਮਤਲਬ ਇਹ ਹੈ ਉਹ ਵਾਹਿਗੁਰੂ ਪਰਮੇਸ਼ਰ ਰਾਜਾ ਵੀ ਹੈ ਅਤੇ ਜੋਗੀ ਵੀ ਹੈ। ਉਹਦੇ ਵਿੱਚ ਦੋਵੇਂ ਹੀ ਗੁਣ ਨੇ। ਜਿਵੇਂ ਭਾਈ ਨੰਦ ਲਾਲ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਾਰੇ ਲਿਖਿਆ ਹੈ ਨਾ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਵੀ ਗੁਰੂ ਦੇ ਵਿੱਚ ਬਾਦਸ਼ਾਹ ਵਾਲੇ ਵੀ ਗੁਣ ਨੇ ਅਤੇ ਦਰਵੇਸ਼ਾਂ ਵਾਲੀ ਵੀ ਸਾਰੀ ਮਰਯਾਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜੋਗੀ ਵੀ ਹੈ ਤੇ ਉਹ ਰਾਜਿਆਂ ਦਾ ਵੀ ਰਾਜਾ ਹੈ।
ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੋ ਕਬੀਰ ਰੰਗ ਰਾਤਾ।
ਉਹ ਭਗਤ ਕਬੀਰ ਜੀ ਫਰਮਾਉਂਦੇ ਨੇ ਵੀ ਇਸ ਢੰਗ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਸਾਡੇ ਅੰਦਰ ਪ੍ਰਗਟ ਹੋਇਆ ਹੈ। ਕਹੋ ਕਬੀਰ ਰੰਗ ਰਾਤਾ, ਭਗਤ ਕਬੀਰ ਜੀ ਕਹਿੰਦੇ ਨੇ ਕਿ ਮੈਂ ਹੁਣ ਉਸ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗਿਆ ਰਹਿੰਦਾ ਹਾਂ।
ਔਰ ਦੁਨੀ ਸਭ ਪਰਮ ਭੁਲਾਨੀ ਮਨ ਰਾਮ ਰਸਾਇਨ ਮਾਤਾ।
ਭਗਤ ਕਬੀਰ ਜੀ ਸ਼ਬਦ ਦੀ ਸੰਪੂਰਨਤਾ ਕਰਦਿਆਂ ਹੋਇਆਂ ਫਰਮਾ ਰਹੇ ਹਨ ਵੀ ਇਹ ਪੰਡਿਆ ਹੋਰ ਦੁਨੀਆਂ ਤੇ ਸਾਰੀ ਭਰਮ ਦੇ ਵਿੱਚ ਭੁੱਲੀ ਹੋਈ ਹੈ। ਜਿਹੜੀਆਂ ਸ਼ਰਾਬਾਂ ਕਬਾਬਾਂ ਨਸ਼ਿਆਂ ਦਾ ਪ੍ਰਯੋਗ ਕਰਕੇ ਤੇ ਧਾਰਮਿਕ ਦੁਨੀਆਂ ਵਿੱਚ ਵੀ ਬਦਨਾਮ ਹੋ ਰਹੀ ਹੈ, ਪਰ ਸਾਡਾ ਮਨ ਮਨ ਰਾਮ ਰਸਾਇਣ ਮਾਤਾ, ਜਿਹੜੀ ਵਾਹਿਗੁਰੂ ਦੇ ਨਾਮ ਦੀ ਰਸਾਇਣ ਹੈ। ਰਸਾਇਣ ਦਾ ਅਰਥ ਵੀ ਰਸਾਂ ਦਾ ਘਰ ਵੀ ਕੀਤਾ ਹੈ, ਅਤੇ ਰਸਾਇਣ ਇੱਕ ਉਸ ਨੂੰ ਵੀ ਕਹਿੰਦੇ ਨੇ ਵੀ ਜਿਵੇਂ ਕਹਿੰਦੇ ਕਈ ਸਾਧੂ ਕਹਿੰਦੇ ਵੀ ਇਹ ਰਸਾਇਣੀ ਸਾਧੂ ਨੇ, ਭਾਵ ਉਹਨਾਂ ਕੋਲ ਇੱਕ ਐਸੀ ਵਸਤੂ ਹੁੰਦੀ ਹੈ ਜਿਸ ਨੂੰ ਰਸਾਇਣ ਕਹਿੰਦੇ ਨੇ। ਜੇ ਕਹਿੰਦੇ ਨੇ ਉਸ ਨੂੰ ਤਾਂਬੇ 'ਤੇ ਪਾ ਦਿਓ ਉਹਨੂੰ ਸੋਨਾ ਬਣਾ ਦਿੰਦੀ ਹੈ, ਅਤੇ ਜੇ ਉਸਨੂੰ ਕਲੀ 'ਤੇ ਪਾ ਦਿਓ ਉਹਨੂੰ ਚਾਂਦੀ ਬਣਾ ਦਿੰਦੀ ਹੈ, ਅਤੇ ਜੇ ਮਨੁੱਖ ਉਸ ਨੂੰ ਵਿਧੀ ਨਾਲ ਸੇਵਨ ਕਰੇ ਉਹਦੇ ਵਿੱਚ ਹਾਥੀ ਜਿੰਨੀ ਤਾਕਤ ਆ ਜਾਂਦੀ ਉਹਨੂੰ ਵੀ ਰਸਾਇਣ ਕਹਿੰਦੇ ਨੇ। ਉਹ ਬਹੁਤ ਸ਼ਕਤੀਸ਼ਾਲੀ ਹੈ, ਔਸ਼ਧੀ ਸਮਝੋ। ਹਜ਼ੂਰ ਕਹਿੰਦੇ ਨੇ ਮਨ ਰਾਮ ਰਸਾਇਣ ਮਾਤਾ, ਵੀ ਸਾਡਾ ਮਨ ਵਾਹਿਗੁਰੂ ਦੇ ਨਾਮ ਦੀ ਰਸਾਇਣ ਦੇ ਵਿੱਚ ਮਸਤ ਹੋਇਆ ਹੋਇਆ ਹੈ। ਅਸੀਂ ਨਾਮ ਦੀ ਮਦਰਾ ਦੇ ਵਿੱਚ, ਨਾਮ ਦੇ ਰਸ ਦੇ ਵਿੱਚ ਰੰਗੇ ਰਹਿੰਦੇ ਹਾਂ। ਇਹ ਐਸਾ ਪਾਵਨ ਪਵਿੱਤਰ ਉਪਦੇਸ਼ ਭਗਤ ਕਬੀਰ ਜੀ ਨੇ ਯੋਗੀ ਨੂੰ ਬਖਸ਼ਿਆ ਜਿਹੜਾ ਸ਼ਰਾਬ ਦਾ ਆਦੀ ਸੀ, ਅਤੇ ਸ਼ਰਾਬ ਪੀ ਕੇ ਅਤੇ ਫਿਰ ਪੁਰਾਣਾ ਯਾਮ ਕਰਕੇ ਦਸਵੇਂ ਦੁਆਰ ਦੇ ਵਿੱਚ ਸਮਾਧੀ ਲਾਉਂਦਾ ਸੀ, ਅਤੇ ਭਗਤ ਕਬੀਰ ਜੀ ਨੇ ਉਸ ਨੂੰ ਸ਼ਰਾਬ ਪੀਣ ਤੋਂ ਰੋਕਿਆ ਅਤੇ ਵਾਹਿਗੁਰੂ ਦੇ ਨਾਮ ਰਸ ਦੇ ਨਾਲ ਖੀਵਾ ਰਹਿਣ ਦੀ ਉਹਨੂੰ ਸਿੱਖਿਆ ਬਖਸ਼ਿਸ਼ ਕੀਤੀ। ਇਹ ਐਸਾ ਉਪਦੇਸ਼ ਭਗਤ ਕਬੀਰ ਜੀ ਨੇ ਸਾਨੂੰ ਬਖਸ਼ਿਆ, ਆਪਾਂ ਵੀ ਇਸ ਨੂੰ ਸੁਣਿਆ, ਸੁਣ ਕੇ ਮਨ ਵਿੱਚ ਧਾਰਨ ਕਰੀਏ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੋ ਕਬੀਰ ਰੰਗ ਰਾਤਾ। ਔਰ ਦੁਨੀ ਸਭ ਪਰਮ ਭੁਲਾਨੀ ਮਨ ਰਾਮ ਰਸਾਇਨ ਮਾਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।